ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ
ਸਤਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰ ਹੈ, ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰ ਹੈ, ਚੰਦਨ ਚੰਦਨ ਸਰਦ ਰੁੱਤ, ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਪੌੜੀ ਚਰਨ ਕਮਲ ਕੀ ਓਟ ਉਦਰੈ ਸਗਲ ਜਨ, ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ, ਤੋਟ ਨ ਆਵੈ ਮੂਲ ਸੰਚਿਆ ਨਾਮ ਧਨ, ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਣ, ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਨੇਮ ਪ੍ਰੇਮ ਸ਼ਰਧਾ ਸਤਿਕਾਰ ਸਹਿਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਦਾਰ ਕਰਦੇ ਹੋਏ ਸਾਹਿਬਾਂ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਨੂੰ ਸਰਵਣ ਕਰਨ ਉਪਰੰਤ ਉਸ ਦੀ ਵਿਚਾਰ ਸਰਵਣ ਕਰਨ ਦੇ ਲਈ, ਮਨ ਵਿੱਚ ਧਾਰਨ ਕਰਨ ਦੇ ਲਈ, ਜੀਵਨ ਗੁਰੂ ਆਸ਼ੇ ਦੇ ਅਨੁਸਾਰ ਬਣਾਉਣ ਦੇ ਵਾਸਤੇ, ਗੁਰੂ ਕੀ ਸਮਝ ਪ੍ਰਾਪਤ ਕਰਨ ਦੇ ਲਈ, ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਦਾ ਗੋਦ ਦਾ ਨਿੱਘ ਮਾਣਦੇ ਹੋਏ ਸਤਿਗੁਰਾਂ ਦੇ ਹਜ਼ੂਰ ਸੱਜ ਬੈਠੇ ਹੋ। ਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅੱਜ ਦੇ ਇਸ ਇਲਾਹੀ ਫੁਰਮਾਨ ਦੇ ਵਿੱਚ ਸੰਗਤਾਂ ਦੇ ਮੁਤੱਲਕ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਗੁਰੂ ਪਿਆਰਿਆਂ ਦੀ ਸੰਗਤ ਕਰਕੇ ਨਿਰਮਲ ਭਾਵ ਨੂੰ ਮਨੁੱਖ ਧਾਰਨ ਕਰ ਲੈਂਦਾ ਹੈ। ਜੋ ਸ਼ਾਂਤੀ, ਜੋ ਆਨੰਦ, ਜੋ ਇਕਾਗਰਤਾ ਗੁਰੂ ਹਜ਼ੂਰ ਗੁਰੂ ਕੀ ਸੰਗਤ ਵਿੱਚੋਂ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਨੂੰ ਹੋਰ ਕਿਸੇ ਥਾਂ ਤੋਂ ਵੀ ਪ੍ਰਾਪਤ ਨਹੀਂ ਹੁੰਦੀ ਹੈ। ਇਸ ਲਈ ਆਪ ਜੀ ਸੰਗਤ ਦਾ ਆਨੰਦ ਮਾਣਨ ਦੇ ਲਈ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਹੋ। ਅੱਜ ਸੰਗਤਾਂ ਵਿਸ਼ੇਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਦਰਸ਼ਨ ਦੀਦਾਰ ਕੀਤੇ ਨੇ, ਸਤਿਗੁਰਾਂ ਦੇ ਉਪਦੇਸ਼ ਸਰਵਣ ਕੀਤੇ ਹਨ। ਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਵਿਦੇਸ਼ਾਂ ਦੇ ਵਿੱਚ ਜਿਵੇਂ ਲੋਕ ਸਿਨੇਮਿਆਂ ਕਲੱਬਾਂ ਅਤੇ ਪੱਬਾਂ ਵਿੱਚ ਜਾ ਕੇ 31 ਦਸੰਬਰ ਦੀ ਰਾਤ ਬਤੀਤ ਕਰਦੇ ਨੇ ਨਵੇਂ ਸਾਲ ਨੂੰ ਮਨਾਉਣ ਦੀ ਖੁਸ਼ੀ ਵਿੱਚ। ਅਨੇਕ ਪ੍ਰਕਾਰ ਦੇ ਐਸੇ ਥਾਵਾਂ ਦੇ ਉੱਤੇ ਜਾ ਕੇ ਜਿੱਥੇ ਧਨ ਦਾ ਵੀ ਨੁਕਸਾਨ ਹੈ, ਧਨ ਦਾ ਵੀ ਨੁਕਸਾਨ ਹੈ, ਆਪਣੇ ਮਨ ਦੀਆਂ ਖੁਸ਼ੀਆਂ ਨੂੰ ਜ਼ਾਹਰ ਕਰਨ ਦੇ ਲਈ ਉਹਨਾਂ ਲੋਕਾਂ ਨੇ ਖਾਸ ਕਰਕੇ ਪੱਬਾਂ ਦੀ ਚੋਣ ਕੀਤੀ। ਪਰ ਧੰਨ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਬਹੁਤ ਸੁੰਦਰ ਸੋਚ, ਸੁਚੱਜੀ ਬਖਸ਼ਿਸ਼ ਕੀਤੀ ਹੈ ਕਿ ਗੁਰੂ ਕੀਆਂ ਸੰਗਤਾਂ, ਨਾਨਕ ਨਾਮ ਲੇਵਾ ਸੰਗਤਾਂ ਗੁਰੂ ਘਰ ਵਿੱਚ ਆ ਕੇ ਦੀਵਾਨ ਸਜਦੇ ਨੇ, ਅਤੇ ਜਦੋਂ 31 ਰਾਤ ਦੀ ਸਮਾਪਤੀ ਹੁੰਦੀ ਹੈ ਅਤੇ 1 ਜਨਵਰੀ ਦੀ ਪ੍ਰਾਰੰਭਤਾ ਹੁੰਦੀ ਹੈ, ਉਸ ਸਮੇਂ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ। ਦਾਸ ਨੇ ਵੀ ਕਈ ਵਾਰੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ। ਵਿਦੇਸ਼ਾਂ ਵਿੱਚ ਜਾ ਕੇ ਦੇਖੋ ਕਈ ਐਸਾ ਗੁਰੂ ਘਰ ਨਹੀਂ ਜਿਸ ਗੁਰੂ ਘਰ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਦਾ ਤਾਂਤਾ ਲੱਗਿਆ ਰਹਿੰਦਾ ਹੈ। ਬਖਸ਼ਿਸ਼ ਕੀਤੀ ਪੰਜਾਬ ਇੰਡੀਆ ਦੇ ਵਿੱਚ ਵੀ ਹੁਣ ਸੰਗਤਾਂ ਨੇ ਇਸ ਪਾਸੇ ਨੂੰ ਥੋੜ੍ਹਾ ਜਿਹਾ ਮੋਹਾਨ ਮੋੜਿਆ ਹੋਇਆ। ਵੱਡੇ ਵੱਡੇ ਸ਼ਹਿਰਾਂ ਵਿੱਚ ਸਮਾਗਮ ਚੱਲਦੇ ਨੇ, ਨਵੇਂ ਸਾਲ ਦੀ ਸ਼ੁਰੂਆਤ ਗੁਰੂ ਦੀ ਹਜ਼ੂਰੀ ਵਿੱਚ ਕੀਤੀ ਜਾਂਦੀ ਹੈ, ਮੁਬਾਰਕ ਹੈ। ਇਹ ਸੰਨ ਹਿਸਾਬ ਕਿਤਾਬ ਦਾ ਜੋ ਸਾਲ ਹੈ ਇਸ ਨੂੰ ਲੋਕ ਮਨਾਉਂਦੇ ਨੇ, ਪਰ ਵਾਸਤਵ ਦੇ ਵਿੱਚ ਗੁਰਸਿੱਖਾਂ ਦਾ ਜੋ ਸਾਲ ਹੈ ਇਹ ਚੇਤ ਦੀ ਸੰਕ੍ਰਾਂਤ ਤੋਂ ਪ੍ਰਾਰੰਭ ਹੁੰਦਾ ਹੈ। ਮਾਰਚ ਦੇ ਮਹੀਨੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈ। ਇਸੇ ਕਰਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਜੀ ਨੇ ਸਾਰੇ ਸਿੰਘ ਸਾਹਿਬਾਨਾਂ ਨਾਲ ਵਿਚਾਰ ਕਰਕੇ ਉਸ ਰਾਤ ਨੂੰ ਵਿਸ਼ੇਸ਼ ਇੱਥੇ ਹੀ ਅਸਥਾਨ 'ਤੇ ਜਿੱਥੇ ਆਪ ਜੀ ਸਜ ਬੈਠੇ ਹੋ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਉੱਤੇ ਅਰਦਾਸ ਕਰਕੇ ਫਿਰ ਸਮਾਪਤੀ ਹੁੰਦੀ ਹੈ। ਖੈਰ, ਮਨੁੱਖ ਦੀ ਜ਼ਿੰਦਗੀ ਦਾ ਹਰ ਦਿਨ ਨਵਾਂ ਸਾਲ ਹੈ, ਕਿਉਂਕਿ ਜਿਹੜਾ ਸਮਾਂ ਇੱਕ ਵਾਰੀ ਆਇਆ ਹੈ ਨਾ ਉਹ ਦੁਬਾਰਾ ਜ਼ਿੰਦਗੀ ਵਿੱਚ ਨਹੀਂ ਆਏਗਾ। ਜੋ ਦਿਨ ਆਵੇ ਹੈ ਸੋ ਦਿਨ ਜਾਹੀ, ਜੋ ਦਿਨ ਪਾਲ ਘੜੀ ਮੂਰਤ ਚਸਾ। ਇਉਂ ਕਹਿ ਲਓ ਕਿ ਜਿਹੜਾ ਸਵਾਸ ਆ ਗਿਆ ਹੈ ਨਾ ਇੱਕ ਵਾਰੀ, ਉਹ ਸਵਾਸ ਨੇ ਦੁਬਾਰਾ ਨਹੀਂ ਆਉਣਾ ਹੈ। ਕਈ ਵਾਰੀ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਦਿਨ ਵੀ ਚੱਲਦੇ ਨੇ, ਦਿਨ ਚੱਲੇ ਰਵ ਸੱਸ ਚੱਲੇ ਤਾਰਕਾ ਲੱਖ ਪਲੋਏ, ਇਹ ਤਾਂ ਚੱਲਦੇ ਹੀ ਰਹਿੰਦੇ ਨੇ। ਸਵਾਸ ਵੀ ਚੱਲਦੇ ਨੇ, ਸਮਾਂ ਵੀ ਚੱਲਦਾ ਹੈ, ਸਾਲ ਵੀ ਚੱਲਦੇ ਨੇ। ਮੈਂ ਬੇਨਤੀ ਕਰਾਂ, ਮਨੁੱਖ ਨਦੀ ਦੇ ਕਿਨਾਰੇ 'ਤੇ ਖਲੋਤਾ ਹੋਇਆ, ਇਸ ਨੂੰ ਇੱਕ ਭਰਮ ਪੈਂਦਾ ਹੈ ਕਿ ਨਦੀ ਵਿੱਚ ਜੋ ਪਾਣੀ ਚੱਲ ਰਿਹਾ, ਜੋ ਪ੍ਰਵਾਹ ਚੱਲ ਰਿਹਾ, ਬਿਲਕੁਲ ਫੁੱਲ ਚੱਲ ਰਿਹਾ, ਭਰੀ ਨਦੀ ਚੱਲ ਰਹੀ ਹੈ। ਪਰ ਜਿਹੜਾ ਪਾਣੀ ਦਾ ਪ੍ਰਵਾਹ ਇੱਕ ਵਾਰੀ ਨਦੀ ਦੇ ਕਿਨਾਰਿਆਂ ਵਿੱਚੋਂ ਲੰਘ ਗਿਆ ਨਾ, ਉਹ ਦੁਬਾਰਾ ਮੁੜ ਕੇ ਨਦੀ ਦੇ ਕਿਨਾਰਿਆਂ ਵਿੱਚ ਨਹੀਂ ਆਏਗਾ। ਜਿਹੜਾ ਸਵਾਸ, ਜਿਹੜਾ ਸਮਾਂ ਇੱਕ ਵਾਰੀ ਇਸ ਸਰੀਰ ਵਿੱਚੋਂ ਲੰਘ ਗਿਆ, ਉਹ ਦੁਬਾਰਾ ਨਹੀਂ ਆਉਣਾ ਹੈ। ਇਸ ਕਰਕੇ ਹਰ ਸਮਾਂ, ਹਰ ਸਾਲ, ਹਰ ਸਵਾਸ ਮਨੁੱਖ ਦਾ ਨਵਾਂ ਹੈ। ਅਤੇ ਜਦੋਂ ਕੋਈ ਪੁਰਾਣਾ ਬਤੀਤ ਹੁੰਦਾ, ਨਵਾਂ ਆਉਂਦਾ ਹੈ, ਮਨੁੱਖ ਦੇ ਮਨ ਵਿੱਚ ਨਵੇਂ ਖਿਆਲਾਤ ਪ੍ਰਗਟ ਹੁੰਦੇ ਨੇ, ਨਵੇਂ ਵਿਚਾਰ ਪ੍ਰਗਟ ਹੁੰਦੇ ਨੇ, ਨਵੇਂ ਕਾਰੋਬਾਰ ਕਰਨ ਦੇ ਵਾਸਤੇ ਮਨੁੱਖ ਸੋਚਦਾ ਹੈ। ਔਰ ਬੇਨਤੀ ਕਰਾਂ, ਸਤਿਗੁਰਾਂ ਨੇ ਸਾਨੂੰ ਇੱਕ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਐ ਬੰਦੇ, ਐ ਮਨੁੱਖ, ਹਰ ਰੋਜ਼ ਹੀ ਆਪਣੇ ਦਿਲ ਦੇ ਵਿੱਚ ਖੋਜ ਕਰ, ਹਰ ਰੋਜ਼ ਹੀ ਆਪਣੇ ਮਨ ਦੇ ਵਿੱਚ ਵਿਚਾਰ ਕਰ। ਅਗਰ ਜੇ ਤੂੰ ਵਿਚਾਰ ਕਰਦਾ ਰਵੇਂਗਾ ਨਾ, ਫਿਰ ਤੈਨੂੰ ਪਰੇਸ਼ਾਨੀ ਨਹੀਂ ਉਠਾਉਣੀ ਪਵੇਗੀ। ਦੁਕਾਨਦਾਰ ਹੈ, ਵਪਾਰੀ ਹੈ, ਆਣ ਕੇ ਦੁਕਾਨ 'ਤੇ ਬੈਠਦਾ ਹੈ, ਸਾਰਾ ਦਿਨ ਉਹ ਗ੍ਰਾਹਕਾਂ ਨੂੰ ਵਿਹਾਜਦਾ ਹੈ। ਜਦ ਸ਼ਾਮ ਹੁੰਦੀ ਹੈ ਨਾ, ਉਦੋਂ ਸਾਰੀ ਖੋਜ ਕਰਦਾ ਹੈ ਕਿ ਅੱਜ ਮੈਂ ਕਿਤਨਾ ਕੁਝ ਵੇਚਿਆ, ਕਿਤਨਾ ਕੁਝ ਖਰੀਦਿਆ, ਅੱਜ ਮੈਨੂੰ ਲਾਹਾ ਕਿਤਨਾ ਪ੍ਰਾਪਤ ਹੋਇਆ, ਟੋਟਾ ਕਿਤਨਾ ਹੋਇਆ। ਕਿਉਂਕਿ ਇਹ ਲਾਭ ਅਤੇ ਹਾਨ ਨਾਲ ਨਾਲ ਚੱਲਦੇ ਨੇ, ਕਿਸੇ ਨੂੰ ਲਾਭ ਹੋ ਰਿਹਾ ਅਤੇ ਕਿਸੇ ਨੂੰ ਹਾਨੀ ਵੀ ਹੋ ਰਹੀ ਹੈ। ਕਿਸੇ ਨੂੰ ਲਾਹਾ ਮਿਲ ਰਿਹਾ, ਕਿਸੇ ਨੂੰ ਤੋਟਾ ਵੀ ਆ ਰਿਹਾ। ਪਰ ਜੋ ਰੋਜ਼ਾਨਾ ਹੀ ਆਪਣੀ ਜ਼ਿੰਦਗੀ ਦੀ ਵਿਚਾਰ ਕਰਦੇ ਨੇ, ਜੋ ਰੋਜ਼ਾਨਾ ਆਪਣੀ ਦੁਕਾਨ ਦੀ ਵਿਚਾਰ ਕਰਦੇ ਨੇ, ਉਹਨਾਂ ਨੂੰ ਪਰੇਸ਼ਾਨੀ ਨਹੀਂ ਉਠਾਉਣੀ ਪੈਂਦੀ। ਇਸੇ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਐ ਮਨੁੱਖ ਸੋਚ ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਮਾਲਕ ਨੇ ਤੈਨੂੰ ਬੁਲਾ ਲੈਣਾ। ਗੁਰੂ ਨਾਨਕ ਪਾਤਸ਼ਾਹ ਜੀ ਵੀ ਜਦੋਂ ਕਿਤੇ ਨਵਾਬ ਦੌਲਤ ਖਾਂ ਦੇ ਕੋਲ ਚੁਗਲ ਜਾ ਕੇ ਚੁਗਲੀਆਂ ਕਰਦੇ ਸਨ, ਕਿਉਂਕਿ ਉਹਨਾਂ ਦਾ ਸੁਭਾਵ ਹੈ, ਉਹ ਚੁਗਲੀ ਕਰਦੇ ਕਰਦੇ ਕਰ ਹੀ ਜਾਂਦੇ ਨੇ, ਚੁਗਲ ਚੁਗਲੀਆਂ ਕਰਦੇ ਨੇ, ਅਤੇ ਹਿਸਾਬ ਕਿਤਾਬ ਹੁੰਦਾ ਮੋਦੀ ਦਾ। ਹਾਲਾਂਕਿ ਨਿਰੰਕਾਰ ਖੁਦ ਸਰੂਪ ਨੇ ਗੁਰੂ ਨਾਨਕ ਸਾਹਿਬ ਜੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਹ ਤਾਂ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਕਿ ਦੁਕਾਨਦਾਰੀ ਕਿਸ ਤਰ੍ਹਾਂ ਕਰਨੀ ਹੈ, ਜ਼ਿਮੀਂਦਾਰੀ ਕਿਸ ਤਰ੍ਹਾਂ ਕਰਨੀ ਹੈ, ਵਪਾਰੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਹ ਸਾਰਾ ਕੁਝ ਸਾਨੂੰ ਸਿਖਾਉਣ ਵਾਸਤੇ ਗੁਰਦੇਵ ਨੇ ਕੀਤਾ ਹੈ, ਅਤੇ ਗੁਰਦੇਵ ਦੇ ਵੀ ਹਿਸਾਬ ਕਿਤਾਬ ਹੁੰਦੇ ਸਨ, ਪਰ ਉਹ ਤਾਂ ਖੁਦ ਮਾਲਕ ਨੇ। ਅਸੀਂ ਕਲਯੁਗੀ ਜੀ ਗਲਤੀਆਂ ਦੇ ਪੁਤਲੇ ਹਾਂ। ਅਗਰ ਅਸੀਂ ਜੀਵਨ ਬਤੀਤ ਕਰੀ ਜਾਈਏ ਵਿਚਾਰੀਏ ਹੀ ਨਾ ਕਿ ਕਿਆ ਤੈਂ ਖੱਟਿਆ ਕਹਾਂ ਗਵਾਇਆ, ਫਿਰ ਪਰੇਸ਼ਾਨੀ ਹੋਏਗੀ। ਇਸੇ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਐ ਮਨੁੱਖ ਆਪਣੇ ਮਨ ਵਿੱਚ ਹਰ ਰੋਜ਼ ਹੀ ਖੋਜ ਕਰ। ਦਰਅਸਲ ਹਰ ਇੱਕ ਖੋਜੀ ਹੈ, ਹਰ ਇੱਕ ਮਨੁੱਖ ਖੋਜੀ ਹੈ, ਅਰ ਖੋਜੀ ਚਾਹੀਦੇ ਨੇ, ਹਰ ਇੱਕ ਖੋਜੀ ਹੋਣਾ ਚਾਹੀਦਾ, ਕਿਉਂਕਿ ਸਾਹਿਬ ਕਹਿੰਦੇ ਨੇ, ਖੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ। ਮੈਂ ਆਪਣੇ ਗੁਰੂ ਕਰਤਾਰ ਤੋਂ ਕੁਰਬਾਨ ਹਾਂ, ਕੁਰਬਾਨ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਖੋਜੀ ਚਾਹੀਦੇ ਨੇ, ਝਗੜਾਲੂ ਨਹੀਂ ਚਾਹੀਦੇ, ਵਤੰਡਾਬਾਦ ਵਾਲੇ ਨਹੀਂ ਚਾਹੀਦੇ, ਆਪਣੀ ਗੱਲ ਮੁੱਖ ਰੱਖਣ ਵਾਲੇ ਨਹੀਂ ਚਾਹੀਦੇ, ਦੂਜੇ ਦੀ ਵੀ ਸੁਣ ਲੈਣੀ ਚਾਹੀਦੀ ਹੈ। ਖੋਜੀ ਚਾਹੀਦੇ ਨੇ ਔਰ ਹਰ ਇੱਕ ਮਨੁੱਖ ਖੋਜੀ ਚਾਹੀਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਵੀ ਖੋਜੀ ਹਾਂ, ਮੈਂ ਵੀ ਖੋਜਣ ਵਾਸਤੇ ਆਇਆ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਪ੍ਰਸ਼ਨ ਕਰ ਦਿੱਤਾ ਸੀ, ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਕਹਿਣ ਲੱਗੇ, ਕਿਸ ਵਾਸਤੇ ਗ੍ਰਸਤ ਨੂੰ ਤਿਆਗਿਆ ਹੈ, ਕਾਰੋਬਾਰ ਛੱਡ ਕੇ ਕਿਉਂ ਨਿਕਲੇ ਹੈ, ਕਿਸ ਵਸਤੂ ਦਾ ਤੂੰ ਵਪਾਰੀ ਹੈ, ਕਿਵੇਂ ਆਪਣੇ ਸੰਗੀਆਂ ਨੂੰ ਸਾਥੀਆਂ ਨੂੰ ਪਾਰ ਉਤਾਰੇਗਾ। ਅਤੇ ਸਾਹਿਬਾਂ ਦੇ ਬਚਨ ਸਨ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ, ਸਾਚ ਵੱਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਅਸੀਂ ਸੱਚੀ ਵਸਤੂ ਦੇ ਵਪਾਰੀਆਂ ਵਣਜਾਰੇ, ਅਸੀਂ ਸੱਚ ਦੀ ਖੋਜ ਕਰਨ ਵਾਸਤੇ ਆਏ। ਖੋਜੀ ਦੋ ਤਰ੍ਹਾਂ ਦੇ ਹੋਇਆ ਕਰਦੇ ਨੇ, ਇੱਕ ਸੰਸਾਰ ਦੀ ਖੋਜ ਕਰਨ ਵਾਲੇ ਨੇ, ਸੰਸਾਰ ਦੀ ਖੋਜ ਕਰਨ ਵਾਲੇ ਮਨੁੱਖਾਂ ਨੇ ਬਹੁਤ ਤਰੱਕੀ ਕੀਤੀ ਹੈ, ਬਹੁਤ ਤਰੱਕੀ ਕੀਤੀ ਹੈ, ਖੋਜ ਇੱਥੋਂ ਤੱਕ ਲੈ ਗਏ ਨੇ ਕਿ ਜਿਹੜਾ ਮਨੁੱਖ ਇੱਕ ਪੱਥਰਾਂ ਵਿੱਚੋਂ ਅੱਗ ਪੈਦਾ ਕਰਨ ਵਾਲਾ ਸੀ ਨਾ, ਅੱਜ ਉਸ ਦੀ ਖੋਜ ਹਵਾਈ ਜਹਾਜ਼ ਤੱਕ ਪਹੁੰਚ ਗਈ। ਉਸ ਤੋਂ ਵੀ ਅੱਗੇ ਦੀ ਖੋਜ ਰਹੇ ਨੇ, ਬਹੁਤ ਖੋਜਾਂ ਕੀਤੀਆਂ ਨੇ, ਪਰ ਇਸ ਖੋਜ ਨੇ ਉਹ ਸੰਸਾਰ ਨੂੰ ਕੀ ਦਿੱਤਾ ਹੈ ਇਹ ਠੀਕ ਹੈ। ਦੁਨੀਆ ਤਰੱਕੀ ਦੀ ਰਾਹ 'ਤੇ ਪਹੁੰਚੀ ਹੈ, ਹਰ ਮਨੁੱਖ ਤਰੱਕੀ ਕਰ ਰਿਹਾ ਹੈ। ਇਸ ਖੋਜ ਦੇ ਕਾਰਨ ਜਿਹੜਾ ਪਹਿਲੇ ਇੱਕ ਕੱਖਾਂ ਦੀ ਕੁੱਲੀ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਸੀ ਨਾ, ਅੱਜ ਉਹ ਮਹਿਲਾਂ ਦਾ ਮਾਲਕ ਹੈ। ਖੋਜ ਨੇ ਬਹੁਤ ਤਰੱਕੀ ਕੀਤੀ ਹੈ। ਜਿਸ ਏਕੜ ਵਿੱਚੋਂ 2-4 ਮਣ ਫਸਲ ਨਿਕਲਦੀ ਸੀ, ਅੱਜ 100 ਮਣ ਤੱਕ ਪਹੁੰਚ ਗਈ। ਬਹੁਤ ਤਰੱਕੀ ਕੀਤੀ ਹੈ। ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬਣਾ ਦਿੱਤੇ। ਪਰ ਖੋਜ ਖੋਜ ਕੇ ਇਸ ਮਨੁੱਖ ਨੇ ਸੰਸਾਰ ਨੂੰ ਅੱਜ ਬਰੂਦ ਦੀ ਢੇਰੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਕਿਸੇ ਸਮੇਂ ਵੀ ਬਰੂਦ ਨੂੰ ਪਲੀਤਾ ਲੱਗ ਸਕਦਾ ਹੈ, ਇਹ ਸਭ ਕੁਝ ਨੇਸਤੋ ਨਾਬੂਦ ਹੋ ਸਕਦਾ ਹੈ। ਕੇਵਲ ਮਨੁੱਖ ਦੇ ਪੱਲੇ ਵਿੱਚ ਤਬਾਹੀ ਪਈ ਹੈ ਖੋਜ ਦੇ ਕਾਰਨ। ਅਗਰ ਮਨੁੱਖ ਨਿਰੰਕਾਰ ਦੀ ਖੋਜ ਕਰਦਾ, ਸੰਸਾਰ ਦੀ ਖੋਜ ਸਿਖਰ 'ਤੇ ਪਹੁੰਚ ਗਈ, ਨਿਰੰਕਾਰ ਦੀ ਖੋਜ ਕਰਨ ਲੱਗਿਆ ਮਨੁੱਖ ਜਿਉਂਦਾ ਤਿਉਂ ਰਹਿ ਗਏ, ਇੱਕ ਕਦਮ ਵੀ ਅੱਗੇ ਨਹੀਂ ਚੱਲ ਸਕਿਆ। ਜੋ ਅਗਿਆਨਤਾ ਮਨੁੱਖ ਵਿੱਚ 50 ਸਾਲ ਪਹਿਲੇ ਸੀ, ਅੱਜ ਵੀ ਉਹੀ ਹੈ। ਜਿਹੜੇ ਪ੍ਰਸ਼ਨ ਪਹਿਲੋਂ ਸੀ, ਅੱਜ ਵੀ ਉੱਥੇ ਦੇ ਉੱਥੇ ਖੜ੍ਹੇ ਹੋਏ ਨੇ। ਕਿਉਂਕਿ ਕਰਤਾਰ ਦੀ ਖੋਜ ਨੇ ਕੀਤੀ, ਨਿਰੰਕਾਰ ਦੀ ਖੋਜ ਨੇ ਕੀਤੀ, ਪਦਾਰਥਾਂ ਦੀ ਖੋਜ ਕੀਤੀ ਹੈ, ਪਰਿਵਾਰ ਦੀ ਖੋਜ ਕੀਤੀ ਹੈ। ਕਿਤੇ ਇਹ ਨਿਰੰਕਾਰ ਦੀ ਖੋਜ ਵੱਲ ਚੱਲ ਪੈਂਦਾ। ਅੱਜ ਦੁਨੀਆ ਵਿੱਚ ਜਿਹੜਾ ਜ਼ਹਿਰ ਭਰਿਆ ਹੋਇਆ, ਦੁਨੀਆ ਵਿੱਚ ਜਿਹੜਾ ਵਿਰੋਧ ਭਰਿਆ ਹੋਇਆ, ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ, ਇੱਕ ਦੇਸ਼ ਦੂਸਰੇ ਦੇਸ਼ ਦਾ ਦੁਸ਼ਮਣ ਬਣਿਆ ਹੋਇਆ, ਇਹ ਸਾਰਾ ਕੁਝ ਨਹੀਂ ਹੋਣਾ ਸੀ। ਇਹ ਤਾਂ ਹੋਣਾ ਸੀ, ਆਵੋ ਮੀਤ ਇਕੱਤਰ ਹੋਏ ਰਸ ਕਸ ਮਿਲ ਪੁੰਚੋ। ਅਗਰ ਇਹ ਨਿਰੰਕਾਰ ਦੀ ਖੋਜ ਕਰਦਾ ਨਾ, ਫਿਰ ਆਵੋ ਮੀਤ ਇਕੱਤਰ ਹੋਏ ਰਸ ਕਸ ਮਿਲ ਪੁੰਚੋ, ਅੰਮ੍ਰਿਤ ਨਾਮ ਹਰ ਹਰ ਜਪੋ, ਮਿਲ ਪਾਪਾਂ ਮੁੰਚੋ। ਮਿਲ ਬੈਠ ਕੇ ਪਾਪਾਂ ਨੂੰ ਤਿਆਗੋ, ਨਾਮ ਦਾ ਅੰਮ੍ਰਿਤ ਪੀਓ, ਸਭੇ ਸਾਂਝੀ ਵਾਲ ਸਦਾਇਨ। ਇਹ ਮਨੁੱਖ ਦਾ ਸੁਭਾਵ ਹੋਣਾ ਸੀ। ਸਭ ਕੋ ਮੀਤ ਹਮ ਆਪਣ ਕੀਨ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਪਰ ਇਹ ਖੋਜ ਮਨੁੱਖ ਨੇ ਕੀਤੀ ਨਹੀਂ ਹੈ। ਜਿਸ ਨੇ ਨਿਰੰਕਾਰ ਦੀ ਖੋਜ ਕੀਤੀ, ਉਸਨੇ ਹਰ ਇੱਕ ਵਿੱਚ ਨਿਰੰਕਾਰ ਨੂੰ ਤੱਕਿਆ। ਜਿਸ ਨੇ ਸੰਸਾਰ ਦੀ ਖੋਜ ਕੀਤੀ, ਉਸਨੇ ਹਰ ਇੱਕ ਨੂੰ ਨਾਸ਼ ਕਰਨ ਦੇ ਵਾਸਤੇ ਸੋਚਿਆ, ਚਾਹੇ ਕਿਸੇ ਢੰਗ ਨਾਲ ਵੀ ਕਰਨਾ ਚਾਹੇ। ਇਸ ਲਈ ਇਹ ਜ਼ਿੰਦਗੀ ਭਾਵੇਂ ਠੀਕ ਹੈ, 2013 ਸਾਲ ਬਤੀਤ ਹੋਇਆ, 2014 ਆਰੰਭ ਹੋਇਆ, ਮੁਬਾਰਕ ਹੈ ਸਾਰਿਆਂ ਨੂੰ। ਪਰ ਇਹ ਸਾਲ ਨੂੰ ਵਧੀਆ ਬਣਾਉਣ ਦੇ ਵਾਸਤੇ, ਇਹ ਸਾਲ ਨੂੰ ਖੁਸ਼ ਆਮਦੀਦ ਕਹਿਣ ਦੇ ਵਾਸਤੇ, ਵੈਲਕਮ ਕਹਿਣ ਦੇ ਵਾਸਤੇ, ਆਪਣੇ ਘਰਾਂ ਵਿੱਚ ਨਿਤਨੇਮ ਵਧਾਓ, ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰੋ, ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਸਤਿਕਾਰ ਦਿਓ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਨਸ਼ਿਆਂ ਦੇ ਵਪਾਰੀਆਂ ਦਾ ਤਿਆਗ ਕਰੋ। ਨਾ ਨਸ਼ਾ ਵਰਤਣਾ, ਨਾ ਕਿਸੇ ਨੂੰ ਵਰਤਣ ਦੇਣਾ, ਨਾ ਕਿਸੇ ਨੂੰ ਵੇਚਣ ਦੇਣਾ। ਜੋ ਹਲੇਮੀ ਰਾਜ ਹੈ, ਉਸ ਹਲੇਮੀ ਰਾਜ ਦੀ ਪ੍ਰਾਪਤੀ ਦੇ ਵਾਸਤੇ ਯਤਨ ਕਰੀਏ। ਉਹ ਤਾਂ ਹੀ ਹੋ ਸਕੇਗਾ ਜੇ ਅਸੀਂ ਸਾਰਿਆਂ ਨੂੰ ਆਪਣੇ ਸਮਝਾਂਗੇ। ਸਾਰਿਆਂ ਨੂੰ ਆਪਣੇ ਪਰਿਵਾਰ ਸਮਝਾਂਗੇ, ਧੀਆਂ ਪੁੱਤਰ ਸਮਝਾਂਗੇ। ਜ਼ਾਹਿਰ ਤਾਂ ਅਸੀਂ ਦੂਸਰਿਆਂ ਦੇ ਬੱਚਿਆਂ ਨੂੰ ਦਿੰਦੇ ਹਾਂ ਨਾ, ਇਹ ਖਿਆਲ ਕਰ ਲਓ ਤੁਹਾਡਿਆਂ ਨੂੰ ਵੀ ਦੇਣ ਵਾਲੇ ਹੈਗੇ ਨੇ। ਤੁਸੀਂ ਕਿਸੇ ਦਾ ਨੁਕਸਾਨ ਕਰਦੇ ਹੋ, ਤੁਹਾਡਾ ਨੁਕਸਾਨ ਕਰਨ ਵਾਲੇ ਪਹਿਲਾਂ ਹੀ ਬੈਠੇ ਨੇ। ਅਤੇ ਜੇ ਤੁਸੀਂ ਦੂਸਰੇ ਦਾ ਭਲਾ ਕਰੋਗੇ ਨਾ, ਤੁਹਾਡਾ ਭਲਾ ਆਪਣੇ ਆਪ ਹੋ ਜਾਣਾ। ਸਾਡੀ ਤਾਂ ਅਰਦਾਸ ਹੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਣ ਵਾਲਾ ਮਨੁੱਖ ਆਪਣਾ ਭਲਾ ਆਪਣੇ ਆਪ ਕਰਵਾ ਲੈਂਦਾ ਹੈ। ਇਸ ਲਈ ਨਵੇਂ ਸਾਲ ਦੀ ਜੋ ਸੰਗਤਾਂ ਨੇ ਸ਼ੁਰੂਆਤ ਕੀਤੀ ਹੈ, ਇਹ ਭਾਈ ਸੇਵਾ ਅਤੇ ਸਿਮਰਨ ਕਰਕੇ, ਧਰਮ ਦੀ ਕਿਰਤ ਕਰਕੇ, ਨਾਮ ਜਪ ਕੇ ਵੰਡ ਸਕੀਏ। ਅਤੇ ਅਸੀਂ ਆਪਣਾ ਨਵਾਂ ਸਾਲ ਜਿਹੜਾ ਹੈ, ਇਹ ਚੇਤ ਦੀ ਸੰਗਰਾਂਦ ਵਾਲੇ ਦਿਨ ਬਹੁਤ ਚੜ੍ਹਦੀ ਕਲਾ ਦੇ ਵਿੱਚ ਮਨਾਉਣਾ। ਆਓ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਅੱਜ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਇਸ ਨੂੰ ਕਹਿਣ ਸੁਣ ਲਈ, ਵਿਚਾਰਨ ਲਈ ਉਚਾਰਨ ਕਰੋ ਜੀ। ਸਤਨਾਮ
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ।
ਸਾਹਿਬ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ, ਇਸ ਅੰਮ੍ਰਿਤਮਈ ਬਾਣੀ ਵਿੱਚ ਜੋ ਜੈਤ ਸ੍ਰੀ ਦੀ ਵਾਰ ਹੈ, ਸਲੋਕ ਵੀ ਅਤੇ ਪੌੜੀਆਂ ਵੀ, ਕਿਉਂਕਿ ਵਾਰ ਸਲੋਕਾਂ ਨਾਲ ਹੈ। ਇਸ ਵਾਰ ਵਿੱਚ ਸਲੋਕ ਵੀ ਅਤੇ ਪੌੜੀਆਂ ਵੀ ਪੰਚਮ ਪਾਤਸ਼ਾਹ ਜੀ ਦੇ ਉਚਾਰਨ ਕੀਤੀਆਂ ਹਨ। ਇਹ 17ਵੀਂ ਪੌੜੀ ਹੈ, ਸਲੋਕਾਂ ਦੇ ਨਾਲ ਹੈ। ਇਸ ਸਲੋਕ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ, ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਉਹ ਸੰਤ ਕਿਹੜੇ ਸੰਤ? ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਜਿਨ੍ਹਾਂ ਨੂੰ ਸਾਹਿਬ ਕਹਿੰਦੇ, ਸੰਤ ਅਨੰਤ ਹੈ ਅੰਤਰ ਨਾਹੀਂ। ਜਿਸ ਸੰਤ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਹੀ ਨਹੀਂ ਹੈ, ਕੋਈ ਭੇਦ ਹੀ ਨਹੀਂ ਹੈ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀਂ, ਜਲ ਤੇ ਉਪਜਤ ਰੰਗ ਜਿਉਂ, ਜਲ ਹੀ ਵਿਖੈ ਸਮਾਹੀ। ਸਾਹਿਬਾਂ ਨੇ ਨਾ ਸੰਤ ਨੂੰ ਅਤੇ ਸੰਗਤ ਨੂੰ ਇੱਕ ਬਹੁਤ ਅਤੁੱਟ ਰਿਸ਼ਤੇ ਵਿੱਚ ਮੰਨੇ। ਸੰਤ ਦਾ ਅਤੇ ਸੰਗਤ ਦਾ ਬਹੁਤ ਹੀ ਇੱਕ ਐਸਾ ਰਿਸ਼ਤਾ ਹੈ, ਇੱਕ ਦੂਜੇ ਤੋਂ ਬਿਨਾਂ ਉਹ ਹੋ ਹੀ ਨਹੀਂ ਸਕਦੇ ਹਨ, ਇੱਕ ਦੂਜੇ ਤੋਂ ਬਿਨਾਂ ਉਹ ਬਣ ਹੀ ਨਹੀਂ ਸਕਦੇ ਹਨ। ਇਸੇ ਲਈ ਸਾਹਿਬ ਕਹਿੰਦੇ ਨੇ, ਸੰਤ ਤੁਜੀ ਤਨ। ਭਗਤ ਜੀ ਕਹਿੰਦੇ, ਹੇ ਪ੍ਰਭੂ, ਤੇਰਾ ਤਨ ਜਿਹੜਾ ਸਰੀਰ ਹੈ ਨਾ, ਸੰਤ ਨੇ, ਸੰਤ ਤੇਰਾ ਸਰੂਪ ਨੇ। ਅਤੇ ਸੰਗਤ ਨੂੰ ਤਾਂ ਬਹੁਤ ਵਡਿਆਈ ਦਿੱਤੀ ਹੈ, ਅਤੇ ਕਹਿੰਦੇ ਸੰਗਤ ਜਿਹੜੇ ਨੇ ਉਹ ਤੇਰਾ ਪ੍ਰਾਣ ਨੇ। ਸੰਤ ਤੁਜੀ ਤਨ, ਸੰਗਤ ਪ੍ਰਾਣ। ਇਹ ਜੋ ਤੁਸੀਂ ਸੰਗਤ ਹੋ ਨਾ, ਇਹ ਪ੍ਰਭੂ ਦੇ ਸਵਾਸ ਹੋ, ਪ੍ਰਾਣ ਹੋ। ਸਰੀਰ ਤੋਂ ਬਿਨਾਂ ਸਵਾਸ ਨਹੀਂ ਟਿਕ ਸਕਦੇ, ਅਤੇ ਸਵਾਸਾਂ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ ਹੈ। ਸੰਤ ਤੋਂ ਬਿਨਾਂ ਸੰਗਤ ਨਹੀਂ, ਅਤੇ ਸੰਗਤ ਤੋਂ ਬਿਨਾਂ ਸੰਤ ਸਤਿਗੁਰੂ ਨਹੀਂ। ਇਸੇ ਲਈ ਗੁਰੂ ਨਾਲ ਮਿਲ ਕੇ ਸੰਗਤ ਇੱਤੀ ਇੱਕੀ ਵਿਸਵੇ ਕਿਹਾ ਜਾਂਦਾ ਹੈ। ਤੁਹਾਨੂੰ ਪ੍ਰਾਣ ਕਿਹਾ ਅਤੇ ਗੁਰੂ ਦੇ ਪਿਆਰਿਆਂ ਨੂੰ ਪਰਮੇਸ਼ਰ ਦਾ ਤਨ ਕਿਹਾ। ਐਸੇ ਜਿਹੜੇ ਸੰਤ ਨੇ ਨਾ, ਜਿਨ੍ਹਾਂ ਨੂੰ ਪਾਤਸ਼ਾਹ ਕਹਿੰਦੇ ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ। ਉਹ ਗੁਰਸਿੱਖ ਸੰਤ ਜਿਨ੍ਹਾਂ ਨੂੰ ਕਿਸੇ ਦੀ ਕਾਣ ਕਨੌੜ ਹੀ ਨਹੀਂ ਹੈ, ਜਿਨ੍ਹਾਂ ਨੂੰ ਕਿਸੇ ਦੀ ਮੁਸਾਜਗੀ ਮੁਛੰਦਗੀ ਨਹੀਂ ਹੈ। ਇਸ ਲਈ ਸਾਹਿਬ ਕਹਿੰਦੇ ਨੇ ਉਹ ਸੰਤ ਜਿਨ੍ਹਾਂ ਨੂੰ ਪ੍ਰਭੂ ਦੇ ਕੀਰਤਨ ਦਾ ਆਸਰਾ ਹੈ। ਸੰਤ ਉਦਰਨ ਦਿਆਲੰਗ ਆਸਰੰ ਗੋਪਾਲ ਕੀਰਤਨ ਹੈ। ਗੋਪਾਲ ਕਹਿੰਦੇ ਪਰਮੇਸ਼ਰ ਨੂੰ, ਪ੍ਰਿਥਵੀ ਪਾਲਕ ਨੂੰ, ਇੰਦਰੀ ਪਾਲਕ ਨੂੰ। ਗੋ ਨਾਮ ਪਾਲਣਾ ਦਾ ਹੈ, ਗੋ ਨਾਮ ਗੋਪਾਲ ਪ੍ਰਿਥਵੀ ਪਾਲਕ ਇੰਦਰੀ ਪਾਲਕ। ਗੋਪਾਲ ਪਰਮੇਸ਼ਰ ਹੈ। ਪਰਮੇਸ਼ਰ ਦੇ ਅਨੇਕਾਂ ਹੀ ਨਾਮ ਉਚਾਰਨ ਕੀਤੇ ਨੇ, ਜਿਵੇਂ ਆਪ ਜੀ ਪੜ੍ਹਦੇ ਹੋ ਨਾ ਕਿ ਕਿਰਤਮ ਨਾਮ ਕਥੇ ਤੇਰੇ ਜੇਬਾ। ਜਿਸ ਤਰ੍ਹਾਂ ਦੀ ਪ੍ਰਭੂ ਨੇ ਕਿਰਤ ਕੀਤੀ ਉਸੇ ਤਰ੍ਹਾਂ ਦਾ ਨਾਮ ਉਸਦਾ ਪਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਸੰਤ ਜਿਹੜੇ ਗੋਪਾਲ ਕੀਰਤਨ ਦਾ ਆਸਰਾ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ, ਉੱਧਰ ਜਾਂਦੇ ਨੇ, ਪਾਰ ਹੋ ਜਾਂਦੇ ਨੇ, ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਕਿਉਂਕਿ ਪ੍ਰਭੂ ਦੇ ਕੀਰਤਨ ਦਾ, ਪ੍ਰਭੂ ਦੇ ਜਸ, ਪ੍ਰਭੂ ਦੀ ਕੀਰਤੀ ਦਾ ਉਹਨਾਂ ਨੂੰ ਆਸਰਾ ਹੈ। ਤਾਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਆਪ ਜੀ ਇਸੇ ਲਈ ਪੜ੍ਹਦੇ ਹੁਣ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ। ਗੁਰੂ ਦਾ ਨਾਮ ਇੱਕ ਜਹਾਜ਼ ਹੈ, ਅਤੇ ਜਿਹੜਾ ਨਾਮ ਰੂਪੀ ਬੇੜੇ 'ਤੇ ਚੜ੍ਹ ਗਿਆ ਨਾ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਇਸੇ ਲਈ ਵੇਦਾਂਤ ਦੇ ਗ੍ਰੰਥਾਂ ਵਿੱਚ ਕਿਹਾ ਹੈ ਕਿ ਜਿਹੜੇ ਪੱਥਰ ਨੇ ਨਾ, ਉਹ ਪੱਥਰ ਵੀ ਨਾਮ ਦੇ ਆਸਰੇ ਦੇ ਨਾਲ ਤਰ ਗਏ। ਬਿਰਸ਼ਾਂ ਦੇ ਪੱਤਿਆਂ ਦੀ ਤਰ੍ਹਾਂ ਤਰ ਗਏ ਪੱਥਰ ਵੀ, ਕਿਉਂਕਿ ਇੱਕ ਦੇ ਨਾਲ ਰਾਮ ਲਿਖ ਕੇ ਰਾਰੇ ਨੂੰ ਰਾ ਕਰਨਾ, ਦੂਜੇ ਨਾਲ ਮੰਮਾ ਲਿਖ ਕੇ ਅਤੇ ਜੋੜ ਦਿੱਤਾ। ਰਾਮ ਪਰਮਾਤਮਾ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਹੈ। ਇਸ ਲਈ ਦਿਆਲੰਗ ਆਸਰੰਗ, ਦਿਆਲੂ ਕਿਰਪਾਲੂ ਜੋ ਪ੍ਰਭੂ ਹੈ ਨਾ, ਉਸ ਪ੍ਰਭੂ ਦਾ ਆਸਰਾ ਜਿਨ੍ਹਾਂ ਨੇ ਲਿਆ ਹੈ, ਪ੍ਰਭੂ ਦੇ ਨਾਮ ਦਾ ਆਸਰਾ ਲਿਆ ਹੈ, ਸਾਹਿਬ ਕਹਿੰਦੇ ਉਹ ਸੰਤ ਜਿਹੜੇ ਨੇ ਉਧਰ ਗਏ ਨੇ, ਤਰ ਗਏ ਨੇ। ਜੇ ਸ਼ਬਦ ਉਦਾਹਰਨ ਹੋਵੇ ਫਿਰ ਉਹ ਤਾਰਨ ਵਾਲੇ ਹੁੰਦੇ ਨੇ। ਇੱਥੇ ਉਧਰਨ ਤਰਨ ਵਾਲੇ ਆਪ ਤਰਦੇ ਨੇ। ਉਹ ਸੰਤ ਤਰ ਗਏ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਆਸਰਾ ਗ੍ਰਹਿਣ ਕੀਤਾ ਹੈ।
ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਹੈ।
ਐਸੇ ਜਿਹੜੇ ਸੰਤ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੈ, ਐਸੇ ਸੰਤਾਂ ਦੀ ਜਿਹੜੀ ਸੰਗਤ ਹੈ, ਨਿਰਮਲੰ ਸੰਤ ਸੰਗੇਣ, ਐਸੇ ਸੰਤਾਂ ਦੀ ਨਿਰਮਲ ਸੰਗਤ, ਕਹਿੰਦੇ ਐਸੇ ਸੰਤਾਂ ਦੀ ਸੰਗਤ ਕਰਕੇ ਨਿਰਮਲ ਹੋ ਜਾਈਦਾ। ਇਸ ਲਈ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਾਕਤ ਸੰਗ ਨ ਕੀਜੀਐ ਦੂਰਹਿ ਜਾਈਐ ਭਾਗ। ਸਾਕਤ ਦੀ ਸੰਗਤ ਨਹੀਂ ਕਰਨੀ, ਕਿਹਦੀ ਸੰਗਤ ਕਰਨੀ ਹੈ? ਸੰਤ ਦੀ ਸੰਗਤ ਕਰਨੀ ਹੈ। संत की संगत संगत करन वाले नूं निर्मल कर देंदी है, क्योंकि कबीर जो जैसी संगत मिले सो तैसो फल खाए। जिस तरह की किसी नूं संगत मिलती है ना, उस तरह के फल उसनों प्राप्त होंदे ने। जे कोई मनुख जुआरियां की संगत करदा जुएबाज बन जाता है, नाम बाणी दे रस्सियां की संगत करदा है तो संत बन जाता है, आत्मक ज्ञानी बन जाता है। इसलिए कबीर साहब जी कहिंदे ने, कबीर संगत की संगत ये जीवन नू पवित्र करन वाली निर्मल करन वाली है। साकत तोड़न वाला है ते संत जोड़न वाला है, क्योंकि जिहड़ा आप जुड़िया होया है ना वह दूसरे नू भी जोड़ देंदा है, जिहड़ा आप टुटिया होया जुड़े नू भी तोड़ देंदा है। ते जोड़ने जिंदगी है, ऐसे संत दी संगत निर्मल करन वाली है। इसलिए ओट नानक परमेश्वर है, हे नानक जिन्होंने परमेश्वर की ओट ग्रहण की है, जिन्होंने प्रभु के आसरे नू ग्रहण किया है, जिन्होंने गुरु के आसरे नू ग्रहण करके अपना जीवन सफल किया है ना, उन्हां दी संगत करन करके निर्मल हो जाईदा। जिवें आप जी गुरु की संगत विच बैठे हो, संगत विच बहुत नाम सिमरन अभ्यासी बैठे ने, सेवा सिमरन करन वाले बैठे ने, ते उन्हां दी संगत करके आप भी तर जाईदा है। इसलिए गुरु पातशाह जी इत्थे पावन पवित्र बचन कहिंदे ने कि मेरा मूंड साध पग्गां हेठ रुलसी रे। जिन्होंने अपने मन नूं साध्या होया, जिन्होंने जीवन नूं साध लिया, मेरा सीस उन्हां दे चरणां दे हेठ रुले। संतां दे चरणां दी धूड़ी गुरदेव पातशाह जी भी चाहुंदे ने।
चंदन चंद ना सरद रुत, मूल ना मिटाई काम।
मनुख दे अंदर जिहड़ी काम विकारां दी गर्मी है, आसा तृष्णा दी अग लगी होई है, इस नूं बुझाउण दे लई मनुख अनेक प्रकार दे जतन करदा है। कई वारी आप जी सोचते हो ना कि गर्मी का मौसम है, कोई शिमले चले जाए, कोई डलहौजी चले जाए, बर्फीले इलाकों में जाके समा बतीत करते हैं कि सानू उत्थे शांति मिलेगी, ठंड मिलेगी। साहब कहिंदे बिल्कुल ही नहीं मिलती है। मूल ना मिटे काम, ये काम गर्मी जिहड़ी तपश है विकारां दी, ये बिल्कुल ही नहीं मिले मिटेगी। भावें गुरु पातशाह जी बख्शिश करते ने कि नहीं, चंदन चंदन सरद रुत, ये चंदन दी चंद्रमा की चांदनी, क्योंकि चंद्रमा की चांदनी नूं भी शीतल मनिया गया। ऐ शरद रुत जिहड़ी चल रही है, ऐ ठंड दा मौसम, अज बहुत कड़ाके दी सर्दी पै रही है। इतनी ठंडी रुत दे विच, इतनी ठंडी सीत विच, चंद्रमा दी ठंडी चाननी दे विच मनुख दी चमड़ी ते ठर सकदी है, पर मनुख का मन नहीं ठरदा है। मन ते तपस दे विच है, मन ते विकारां दे विच है, ते विकारां दी जिहड़ी गर्मी है ना वह ना किसे सर्द खाने विच जाके शीतल होनी है, ना ये सर्द रुत दे विच होनी है, ना ये किसे चंद्रमा की चांदनी रुत दे विच होनी है। फिर होनी किथे है? ये काम मिटेगी किवें? ते पातशाह जी कहिंदे ने
शीतल थी वै नानका जपंदड़ हर नाम।
साहब कहिंदे ने शीतल थी वै नानका, हे नानक शीतल उदों थीवे होईदा। शीतल तो उदों प्राप्त हुंदी है कदों जदों प्रभु का नाम जपया जाए, जदों परमेश्वर के नाम नूं जप लईए, जदों प्रभु के नाम विच जुड़ जाइए। ते नाम विच जुड़े हुए नूं कितनी भी शरद रुत क्यों ना होवे वो भी उसनूं ठार नहीं सकती है। एक मिनट वास्ते बेनती करां, ऐ जो असी एक सप्ताह साहबजादियां दी शहीदी दा मना के हटे, मैं बेनती करां इतिहास केवल सुनने वास्ते जां पढ़ने वास्ते नहीं है, इतिहास महसूसन वास्ते हुंदा है। इतिहास नूं सुन के ते महसूस करो, जदों महसूस करांगे ना फिर वो सीन साडे सामने आ जाएगा। आप जी फतेहगढ़ साहब जांदे हो ना, वो ठंडे बुरज के दर्शन ते करदे ही हो। ऐ जितनी साडे शरीर नूं ठंड हुण व्याप रही है ना, गर्मी के मौसम में इतनी ठंड उत्थे हुंदी है, क्योंकि वह बादशाह ने अपने सहूलत वास्ते बनाए हुए। पर ठंडे बुरज विच ठंडी रुत विच ठंडे ठक्के विच किसे नूं बंद करना वो सहूलत वास्ते नहीं, वो सजा वास्ते है। वो सजा वास्ते जदों दर्शन करते हो ना, एक कवि ने कुछ लाइनां कढ़ियां, कईयां ने वो लिखियां दीवार ते पढ़ लिया करो। पाला पोह दा ककरी रात कहरी, नरकी अग नूं वी पई ठारदी सी, आवे भख दे बर्फ दे वांग ठर गए, ठंडी हो रही जान अंगियारदी सी, ऐसी ठंड विच ठंड दशमेश जी दी, ठंडे बुरज विच समा गुजारदी सी, कदे पुत ते बीतियां सोचदी है, कदे पोतियां वल झाती मारदी सी। पोते गोद विच ने, पुत्र दा पता नहीं किथे है, किस हाल विच है, किस जगह दे उत्ते है, की बीत रही है, क्योंकि लखां दी गिणती विच दुश्मन घेरे पा के बैठे हुए सन। पर उस ठंडे बुरज विच वी ना माता गुजर कौर जी ने अपने बेटियां नूं शांत नहीं होण दित्ता। उन्हां दे अंदर जिहड़ी धर्म की तपश है, जिहड़ी धर्म का सेक है, वह पर ज्वलत करके रखे है, जिस करके कहन लगी आओ जाने से पहले गले लगा तो लूं, केसों में कंघी करूं मुंह तुला तो लूं, नन्हे से शीश पे कलगी सजाते लूं, मरने से पहले तुम्हें दुल्हा बुना तो लूं, शहीद होने तो पहलों मैं तुहानू तैयार कर लवां, केसों में तुहाडे कंघी करां। कोई सोच सकती है मां एहो जे भयानक समय ते वो बच्चों के केसा विच कंघे करे, जोड़े करे? खिमा करनिया मेरिया बच्चिया बैठिया ने, अज तो असी अपने बच्चों के केस ही नहीं रहन देंदे, केसा नूं असी कतल करवा देने। एक बीबा कोई ਮਹਾਤਮਾ ਸੰਤ ਦੇ ਪਾਤਸ਼ਾਹੀ ਕਹਿਣ ਲੱਗੇ, ਬਾਬਾ ਜੀ ਕਿਰਪਾ ਕਰੋ, ਇਹਨਾਂ ਦੇ ਸਿਰ 'ਤੇ ਹੱਥ ਫੇਰ ਦਿਓ ਬੱਚਿਆਂ ਦੇ ਉੱਤੇ। ਅਤੇ ਸੰਤ ਗੁਰਮਤੀਏ ਸੀ, ਪਖੰਡੀ ਨਹੀਂ, ਗੁਰਮਤੀਏ ਸੰਤ ਸਨ। ਕਹਿਣ ਲੱਗੇ, ਬੇਟਾ ਇਹਨਾਂ ਦੇ 'ਤੇ ਸਿਰ ਹੀ ਨਹੀਂ ਅਤੇ ਹੱਥ ਕਿੱਤੇ ਫੇਰਾਂ, ਕਿਉਂਕਿ ਜੇ ਕੇਸ ਹੀ ਨਹੀਂ ਅਤੇ ਸਿਰ ਹੀ ਕਾਹਦਾ ਹੈ। ਜੇ ਸਿੱਖ ਦੇ ਸਿਰ 'ਤੇ ਕੇਸ ਨਹੀਂ ਅਤੇ ਉਹ ਸਿਰ ਵੱਧ ਸਮਝੇ। ਸਿੱਖ ਦੇ ਸਿਰਾਂ ਦਾ ਸਤਿਕਾਰ ਜਿਹੜਾ ਕੇਸਾਂ ਦੇ ਨਾਲ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਰੀ ਪਰਮੇਸ਼ਰ ਦਾ ਨਾਮ ਜਪਦਿਆਂ ਸੀਤਲ ਹੋ ਜਾਈਦਾ ਹੈ। ਭਾਈ ਵਿਧੀ ਚੰਦ ਦੇ ਅੰਦਰ ਨਾਮ ਦਾ ਪ੍ਰਵਾਹ ਚੱਲਦਾ ਹੈ ਅਤੇ ਬਲ ਦੇ ਭੱਠ ਵਿੱਚ ਬੈਠ ਗਿਆ ਵਿਧੀ ਚੰਦ। ਇਹ ਪੱਟੀ ਤੁਹਾਡੇ ਨਜ਼ਦੀਕ ਹੈ, ਅੰਦਰ ਨਾਮ ਦਾ ਪ੍ਰਵਾਹ ਹੈ, ਬਲ ਦਾ ਭੱਠ ਹੈ, ਉਹਦੇ ਵਿੱਚ ਬੈਠ ਗਿਆ ਹੈ, ਕਿਉਂਕਿ ਅੰਦਰੋਂ ਠੰਡਾ ਹੈ। ਜੇ ਅੰਦਰੋਂ ਠੰਡਾ ਹੈ ਨਾ ਅਤੇ ਬਾਹਰ ਦੀ ਗਰਮੀ ਵੀ ਉਸ ਨੂੰ ਪੋਹ ਨਹੀਂ ਸਕਦੀ ਹੈ। ਜੇ ਅੰਦਰੋਂ ਵਿਕਾਰਾਂ ਨਾਲ ਗਰਮਿਆ, ਅੰਦਰ ਵਿਕਾਰਾਂ ਦੀ ਤਪਸ਼ ਹੈ ਅਤੇ ਬਾਹਰਲੀ ਠੰਡ ਵੀ ਉਸ ਨੂੰ ਪੋਹ ਨਹੀਂ ਸਕਦੀ ਹੈ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਣਾ।
ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਚਰਨ ਕਮਲ ਕੀ ਓਟ, ਗੁਰੂ ਦੇ ਜੋ ਕਮਲ ਸਰੀਖੇ ਚਰਨ ਨੇ। ਸਮਾਂ ਨਹੀਂ ਕਿ ਚਰਨਾਂ ਦੀ ਮੈਂ ਵਿਆਖਿਆ ਕਰਾਂ। ਬੇਨਤੀ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਨੂੰ ਕਮਲ ਦੀ ਤਸ਼ਬੀਹ ਦਿੱਤੀ ਹੈ। ਕਮਲ ਤੋਂ ਭਾਵ ਹੈ ਕੋਮਲ, ਕਮਲ 'ਤੇ ਹੁੰਦੀ ਹੈ ਮਕਰੰਦ, ਜਿਸ ਨੂੰ ਅਸੀਂ ਪਰਾਗ ਕੇਸਰ ਵੀ ਕਹਿੰਦੇ ਹਾਂ। ਅਤੇ ਗੁਰੂ ਦੇ ਜਿਹੜੇ ਚਰਨ ਨੇ ਨਾ, ਇਹ ਕਮਲ ਤੋਂ ਵੀ ਕੋਮਲ ਨੇ। ਔਰ ਗੁਰੂ ਦੇ ਜਿਹੜੇ ਚਰਨਾਂ ਦੀ ਧੂੜੀ ਹੈ ਨਾ, ਇਹ ਕਮਲ ਦੇ ਮਕਰੰਦ ਨਾਲੋਂ ਵੀ ਮਹਾਨ ਹੈ। ਇਸ ਕਰਕੇ ਮਹਾਂਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਇਹ ਤਸ਼ਬੀਹ ਜੱਚਦੀ ਨਹੀਂ, ਕਿਉਂਕਿ ਕਮਲ 'ਤੇ ਸੂਰਜ ਚੜ੍ਹੇ 'ਤੇ ਖਿਲਦਾ ਨਹੀਂ ਅਤੇ ਬੰਦ ਹੀ ਰਹਿੰਦਾ, ਪਰ ਗੁਰੂ ਦੇ ਚਰਨ ਹਮੇਸ਼ਾ ਹੀ ਖਿੜੇ ਰਹਿੰਦੇ ਨੇ। ਇਸ ਲਈ ਹੀਨ ਜੋ ਕਲੰਕ ਤੋਂ ਸਮਾਨ ਹੋ ਤੇ ਚੰਦ ਹੀ। ਅਗਰ ਚੰਦਰਮਾ ਵੀ ਜੇ ਕਲੰਕ ਤੋਂ ਰਹਿਤ ਹੋਵੇ ਨਾ, ਫਿਰ ਉਹਦੀ ਤਸ਼ਬੀਹ ਦਿੱਤੀ ਜਾ ਸਕਦੀ ਹੈ, ਪਰ ਉਹਦੇ ਵਿੱਚ ਵੀ ਕਲੰਕ ਹੈ। ਗੁਰੂ ਦੇ ਜਿਹੜੇ ਸੁੰਦਰ ਚਰਨ ਨੇ ਨਾ, ਗੁਰੂ ਪਾਤਸ਼ਾਹ ਕਹਿੰਦੇ ਓਟ, ਜਿਨ੍ਹਾਂ ਨੇ ਗੁਰੂ ਦੇ ਕਮਲ ਸਰੀਖੇ ਚਰਨਾਂ ਦੀ ਸ਼ਬਦ ਦੀ ਓਟ ਲੈ ਲਈ, ਉਧਰੇ ਸਗਲ ਜਨ, ਉਹ ਸਾਰੇ ਜਾਨੀ ਉਧਰ ਗਏ ਨੇ, ਭਾਵ ਕੇ ਪਾਰ ਹੋ ਗਏ ਨੇ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ।
ਗੋਵਿੰਦ ਪ੍ਰਭੂ ਦਾ ਪ੍ਰਤਾਪ ਸੁਣ ਕੇ, ਪਰਮੇਸ਼ਰ ਦਾ ਜਸ ਸੁਣ ਕੇ, ਪ੍ਰਭੂ ਦੀ ਵਡਿਆਈ ਸੁਣ ਕੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਕੀ ਹੋਇਆ? ਨਿਰਭਉ ਭਏ ਮਨ, ਮਨ ਨਿਰਭਉ ਹੋ ਗਏ ਨੇ ਗੁਰੂ ਦੀ ਵਡਿਆਈ ਸੁਣ ਕੇ, ਗੁਰੂ ਦਾ ਜਸ ਸੁਣ ਕੇ। ਜਿਹੜੇ ਸੁਣਨ ਵਾਲੇ ਸੀ ਨਾ, ਉਹ ਨਿਡਰ ਹੋ ਗਏ ਨੇ, ਭੈ ਤੋਂ ਰਹਿਤ ਹੋ ਗਏ ਨੇ, ਕਿਉਂਕਿ ਨਿਰਭਉ ਜਪੈ ਸਕਲ ਭਉ ਮਿਟੈ। ਨਿਰਭਉ ਜਪੇ ਸੋ ਨਿਰਭਉ ਹੋਏ, ਨਿਰਭਉ ਨੂੰ ਜਪਣ ਵਾਲਾ ਨਿਰਭਉ ਹੋ ਜਾਂਦਾ ਹੈ। ਇਸੇ ਲਈ ਸਾਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ ਵਿੱਚ ਵੀ ਉੱਚੀ ਆਵਾਜ਼ ਦੇ ਵਿੱਚ ਫਤਿਹ ਗਜਾਈ ਸੀ, ਕਿਉਂਕਿ ਅੰਦਰ ਭੈ ਨਹੀਂ ਹੈ, ਨਾ ਮੌਤ ਦਾ ਭੈ ਹੈ, ਨਾ ਸੂਬੇ ਦਾ ਭੈ ਹੈ। ਸੂਬੇ ਨੂੰ ਵੀ ਵੰਗਾਰਿਆ, ਕਿਉਂਕਿ ਅੰਦਰ ਪਰਮਾਤਮਾ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਜਪਣ ਵਾਲਾ ਕਿਸੇ ਪ੍ਰਕਾਰ ਦੇ ਭੈ ਵਿੱਚ ਨਹੀਂ ਹੈ।
ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ।
ਮੂਲ ਰੰਚਕ ਮਾਤਰ ਵੀ ਉਸ ਨੂੰ ਟੋਟ ਨਹੀਂ ਆਉਂਦੀ, ਕਿਉਂਕਿ ਉਸਨੇ ਨਾਮ ਦਾ ਧਨ ਇਕੱਤਰ ਕੀਤਾ ਹੈ।
ਸੰਤ ਜਨਾ ਸੋ ਸੰਗ ਪਾਈਐ ਵੱਡਾ ਪੁੰਨ।
ਸੰਤਾਂ ਦਾ ਸੰਗ, ਸੰਤਾਂ ਦੀ ਸੰਗਤ ਵੱਡੇ ਕਰਮਾਂ ਕਰਕੇ ਪ੍ਰਾਪਤ ਹੁੰਦੀ ਹੈ। ਜਿਸ ਦੇ ਭਾਗ ਸਵਾਲੇ ਨੇ ਨਾ, ਉਸ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ। ਇਹ ਜੋ ਆਪ ਜੀ ਸੰਗਤ ਵਿੱਚ ਆਏ ਹੋ ਨਾ, ਨਿਸ਼ਚੈ ਹੈ ਕਿ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਨਹੀਂ ਤਾਂ ਭਾਗਹੀਣ ਕੋ ਨਹਿ ਮਿਲੇ, ਭਲੀ ਵਸਤ ਕੋ ਭੋਗ, ਦਾਖ ਪੱਕੇ ਮੁੱਖ ਪਾਕ ਹੋਏ, ਹੋਤ ਕਾਕ ਕੋ ਰੋਗ। ਭਾਗਾਂ ਤੋਂ ਹੀਣੇ ਮਨੁੱਖ ਨੂੰ ਸੰਗਤ ਦੀ ਪ੍ਰਾਪਤੀ ਨਹੀਂ।
ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਣ।
ਫਿਰ ਕਰਨਾ ਕੀ ਹੈ? ਸਾਹਿਬ ਕਹਿੰਦੇ ਨੇ ਕਿ ਭਾਈ ਆਠ ਪਹਿਰ ਹਰ ਧਿਆਇ, ਹਰੀ ਪਰਮੇਸ਼ਰ ਨੂੰ ਅੱਠੇ ਪਹਿਰ ਜਪਣਾ ਕਰ। ਇਹ ਨਹੀਂ ਕਿ ਸ਼ਰਤ ਲਾ ਕੇ ਜਪ ਲਿਆ, ਨਹੀਂ। ਭਾਈ ਸਾਹਿਬ ਜੀ ਕਹਿੰਦੇ ਨੇ ਆਠ ਪਹਿਰ ਚੌਸਠ ਘਰੀ, ਏਕ ਘਰੀ ਸਾਧ ਸਮਾਗਮ ਕਰੇ, ਨਿਜ ਘਰ ਜਾਤ ਹੈ। ਇੱਥੇ ਇੱਕ ਘੜੀ ਵੀ ਸਾਧ ਸੰਗਤ ਕਰ ਲਈਏ ਨਾ, ਸੋਏ ਸਰੂਪ ਰੂਪੀ ਘਰ ਵਿੱਚ ਚਲੇ ਜਾਈਦਾ। ਅੱਠੇ ਪੈਰ ਜਪਣੇ, ਇਹ ਨਹੀਂ ਕਿ ਕੰਮ ਤੋਂ ਵਿਹਲੇ ਹੋ ਕੇ ਜਪਣੇ, ਕੰਮ ਕਰਦਿਆਂ ਵੀ ਜਪਣੇ। ਇਸੇ ਲਈ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਹਨ ਕਿ ਭਾਈ ਆਠ ਪੈਰ ਹਰ ਧਿਆਏ, ਅੱਠੇ ਪੈਰ ਪਰਮੇਸ਼ਰ ਨੂੰ ਧਿਆਉਣਾ ਕਰ। ਹੋਰ ਕੀ ਕਰਨਾ? ਹਰ ਜਸ ਨਿਤ ਸੁਣ, ਨਿਤਾ ਪ੍ਰਤੀ ਹਰੀ ਦੇ ਜਸ ਨੂੰ ਸੁਣਨਾ, ਧਿਆਉਣਾ ਹੈ ਅਤੇ ਸੁਣਨਾ ਹੈ। ਨਿਤਨੇਮ ਕਰਨਾ, ਸੰਗਤ ਕਰਨੀ, ਕਥਾ ਕੀਰਤਨ ਸਰਵਣ ਕਰਨਾ ਹੈ। ਇਹ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।